ਸ਼ਲੋਕ ਮਹੱਲਾ ਚੌਥਾ। ਸਭ ਕੋਈ ਹੈ ਖਸਮ ਕਾ, ਖਸਮੇ ਸਭ ਕੋ ਹੋਏ। ਹੁਕਮ ਪਛਾਣੇ ਖਸਮ ਕਾ, ਤਾਂ ਸੱਚ ਪਾਵੇ ਕੋਈ।
ਹਾਂ, ਖਸਮ ਤਾਂ ਇੱਕੋ ਹੈ ਸਾਰਿਆਂ ਦਾ, ਅੰਤਰਾਤਮਾ ਇੱਕੋ ਹੀ ਹੈ, ਅੰਤਰਾਤਮਾ ਦੇ ਸਾਰੇ ਇੱਕੋ ਹੋ ਜਾਂਦੇ ਆਪਾਂ। ਉਹ ਸੱਚ ਹੈ ਅੰਦਰ ਸਭ ਦੇ, ਸਭ ਕੋ ਹੈ ਖਸਮ ਦਾ, ਸਾਰੇ ਸੱਚ ਤੋਂ ਹੀ ਪੈਦਾ, ਸਾਰਿਆਂ ਦੀ ਉਤਪਤੀ ਸੱਚ ਤੋਂ ਹੀ ਹੈ। ਖਸਮ ਸਭ ਹੋਏ, ਸਭ ਕੁਛ ਖਸਮ ਤੋਂ ਹੀ ਪੈਦਾ, ਸੱਚ ਤੋਂ ਹੀ ਜੋ ਕੁਛ ਪੈਦਾ ਹੋਇਆ ਹੋਇਆ। ਆਦਿ ਵਿੱਚ ਸੱਚੇ ਸੀਗਾ, ਜੋ ਦਿਸ ਰਿਹਾ, ਜੋ ਪ੍ਰਗਟ ਹੈ ਸਾਡੇ ਸਾਹਮਣੇ, ਸੱਚ ਤੋਂ ਹੀ ਪੈਦਾ ਹੋਇਆ। ਫਿਰ ਆਦਿ ਵਿੱਚ ਤਾਂ ਕੱਲਾ ਸੱਚ ਕੀ, ਉਹ ਥਾਈ ਨੀ ਕੁਛ, ਇਹਦਾ ਮਤਲਬ ਸੱਚ ਤੋਂ ਹੀ ਪ੍ਰਗਟ ਪੈਦਾ ਹੋਇਆ ਹੈ। ਜੋ ਵੀ ਕੁਛ ਹੋਇਆ, ਚਾਹੇ ਉਹ ਆਤਮਾ ਹੈ, ਚਾਹੇ ਪ੍ਰਾਤਮਾ ਹੈ, ਚਾਹੇ ਚੇਤਨ ਹੈ, ਚਾਹੇ ਜੜ ਹੈ, ਸਭ ਉਸ ਤੋਂ ਹੀ ਪੈਦਾ ਹੋਇਆ ਹੋਇਆ। ਹੁਕਮ ਪਛਾਣੇ ਖਸਮ ਕਾ, ਜੇ ਖਸਮ ਦਾ ਹੁਕਮ ਪਛਾਣ ਲਵੇ, ਅੰਤਰ ਆਤਮਾ ਦੀ ਆਵਾਜ਼ ਨੂੰ ਪਛਾਣ ਕੇ ਚੱਲੇ, ਤਾਂ ਸੱਚ ਪਾਵੇ ਕੋਈ। ਫੇਰ ਕੋਈ ਸੱਚ ਦੀ ਪ੍ਰਾਪਤੀ ਕਰ ਸਕਦਾ? ਸੱਚ ਦੇ ਹੁਕਮ ਨੂੰ ਪਛਾਣੇ, ਸੱਚੇ ਹੁਕਮ ਨੂੰ ਪਛਾਣੇ, ਸੱਚ ਗੁਰਕੇ ਭਾਣੇ ਚੱਲੇ, ਤਾਂ ਹੀ ਕੁਛ ਪ੍ਰਾਪਤੀ ਹੈ, ਸੱਚ ਦੀ ਪ੍ਰਾਪਤੀ ਹੈ। ਵੱਲੋਂ ਮਾਇਆ ਆਪਣੇ ਭਾਣੇ ਚੱਲੇ ਤੇ ਤਾਂ ਕੋਈ ਪ੍ਰਾਪਤੀ ਨੀ, ਸੱਚ ਦੀ ਪ੍ਰਾਪਤੀ ਹੋਣੀ ਨੀ। ਉਹ ਤਾਂ ਕੂੜ ਹੈ, ਕੂੜ ਰਾਜਾ, ਕੂੜ ਪ੍ਰਜਾ, ਕੂੜ ਜਨ ਸੰਸਾਰ, ਸੰਸਾਰ ਨਾਲ ਜੁੜਿਆ ਕੂੜ ਹੈ, ਪੱਲੇ ਪਊਗਾ, ਸੱਚ ਪੱਲੇ ਨੀ ਪੈ ਸਕਦਾ।
ਠੀਕ ਹੈ ਜੀ। ਗੁਰਮੁਖੀ ਆਪ ਪਛਾਣੀਏ, ਬੁਰਾ ਨਾ ਦੀਸੈ ਕੋਏ, ਨਾਨਕ ਗੁਰਮੁਖ ਨਾਮ ਧਿਆਈ ਐ, ਸਹਿਲਾ ਆਇਆ ਸੋਏ।
ਉਹ ਐ ਨਾ ਕਹੋ ਵੀ ਗੁਰਮੁਖ ਕਿਸੇ ਸਾਨੂੰ ਮਾੜਾ ਕਹਿੰਦੇ ਨੇ, ਉੱਪਰ ਕਹਿਤਾ ਨਾ ਬਹੁਤ ਕੁਛ। ਗੁਰਮੁਖੀ ਆਪ ਪਛਾਣੇ, ਗੁਰਮੁਖਾਂ ਨੇ ਆਪਣਾ ਆਪ ਪਛਾਣੇ, ਉਹਨਾਂ ਨੇ ਆਤਮ ਜੋਤ ਨੂੰ ਪਛਾਣਿਆ, ਸਰੀਰ ਚੋਂ ਜਾਤਮਾ ਜੋਤ, ਜੋਤ ਮੈਂ ਜਾਤਾ, ਜੋਤ ਵਿੱਚੋਂ ਸਭ ਕੁਝ ਆਪਣੇ ਗੂੜ ਨੂੰ ਜਾਣੇ ਨੇ। ਬੁਰਾ ਨਾ ਦੀਸਾ ਕੋਈ, ਉਹਨਾਂ ਨੂੰ ਕੁਛ ਵੀ ਬੁਰਾ ਨਹੀਂ ਦੀਦਾ, ਉਹ ਬੁਰਾ ਨਹੀਂ ਸਮਝਦੇ ਕਿਸੇ ਨੂੰ। ਉਹਨਾਂ ਦੇ ਭਲੇ ਦੀ ਉਹ ਗੱਲ ਕਰਦੇ ਨੇ ਵੀ ਆ ਜਿਹੜੀ ਕਿਰਤ ਪਏ ਹੋਏ ਹੋ ਤੁਸੀਂ ਸੰਤ ਬਣ ਕੇ, ਜੋ ਲਾਭ ਨਹੀਂ ਹੈ ਤੁਹਾਨੂੰ, ਦੁੱਖ ਪੱਲੇ ਪਊਗਾ। ਦੱਸੋ ਵੀ ਸਾਨੂੰ ਕੀ ਤਕਲੀਫ ਹੈ, ਦੁੱਖ ਉਹਨਾਂ ਨੂੰ ਪਊਗਾ ਪੱਲੇ, ਜੋ ਹੁਣ ਫੇਰ ਵੀ ਬੁਰਾ ਮੰਨਣ। ਉਹ ਗੁਰਬਾਣੀ ਦਾ ਬੁਰੇ ਦਾ ਭਲਾ ਕਰਦੀ ਹੈ, ਉਹਨੂੰ ਉਲਟੇ ਰਾਹ ਤੇ ਹਟਾਉਂਦੀ ਹੈ ਵੀ ਤੈਨੂੰ ਦੁੱਖ ਨਾ ਹੋਵੇ, ਤੂੰ ਵੀ ਸੁਖੀ ਹੋਵੇ। ਫਿਰ ਇਹਨੂੰ ਵੀ ਉਹ ਕਹਿਣ ਵੀ ਸਾਨੂੰ ਸਾਡੇ ਤੇ ਜੀ ਦਿੱਦਿਆ ਕਰਦੇ ਨੇ, ਪਤਾ ਨੀ ਸਾਡਾ ਬੁਰਾ ਮੰਨਦੇ ਨੇ, ਬੁਰਾ ਬੁਰਾ ਨੀ ਮੰਨਦੇ ਗੁਰਮੁਖ ਹੁੰਦੇ ਕਿਸੇ ਨੂੰ। ਉਹ ਆਤਮਾ ਦੇ ਲੈਵਲ ਤੇ ਦੇਖਦੇ ਨੇ ਵੀ ਇਹਨਾਂ ਦਾ ਵੀ ਭਲਾ ਹੀ ਹੋਵੇ, ਸਭ ਦਾ ਸਰਬੱਤ ਦਾ ਭਲਾ ਚਾਹੁੰਦੇ, ਕਹਿੰਦੇ ਨੀ ਹੁੰਦੇ, ਚਾਹੁੰਦੇ ਹੁੰਦੇ ਨੇ। ਕਹਿਣਾ ਚਾਹੁਣ ਚ ਫਰਕ ਹੈ, ਚਾਹੁਣਾ ਅਰ ਕਹਿਣਾ ਸਾਡੋ ਅੱਡ, ਉਲਟੀ ਸਿੱਖਿਆ ਦੇਣੀ ਸਰਬੱਤ ਦਾ ਭਲਾ ਨਹੀਂ ਹੈ। ਉਲਟੀ ਸਿੱਖਿਆ ਦੇਣੀ ਤਾਂ ਗੁਰਮਤ ਤੋਂ ਉਲਟ ਗੱਲਾਂ ਕਰਨੀਆਂ ਤਾਂ ਉਹਦਾ ਨਾਸ ਕਰਨਾ ਵਿਚਾਰੇ ਦਾ, ਗਰੀਬ ਦਾ ਨਾਲੇ ਪੈਸੇ ਲੈ ਲੈਣ ਨਾਲੇ ਉਹਦਾ ਨਾਸ ਕਰਤਾ। ਉਹ ਤਾਂ ਜਿਹੜਾ ਫਿਰ ਸਰਪਣੀ ਹੋ ਕੇ ਉਤਰੇ ਜਾਏ ਆਪਣੇ ਖਾਏ, ਉਹ ਮਤ ਤਾਂ ਆਪਣੇ ਚੇਲਿਆਂ ਨੂੰ ਖਾਣ ਵਾਲੀ ਹੈ, ਆਪਣੇ ਜਿਹੜੇ ਜਿਨ੍ਹਾਂ ਨੂੰ ਚਾਹੇ ਨੇ ਉਹਨਾਂ ਨੂੰ ਖਾਣ ਵਾਲੀ ਹੈ, ਉਹਨਾਂ ਦੀ ਬੁੱਧੀ ਦਾ ਨਾਸ ਕਰਨ ਵਾਲੀ ਹੈ। ਉਹ ਸਰੀਰ ਕਰਕੇ ਥੋੜੀ ਖਾਣ, ਉਹਨਾਂ ਦਾ ਗਿਆਨ ਖਾ ਕੇ ਨਾਸ ਕਰਤਾ, ਅਕਲ ਦਾ ਨਾਸ ਕਰਤਾ ਉਹਨਾਂ ਦੀ, ਤਾਂ ਪਰ ਵਿਚਾਰ ਫਸਾ ਤੇ।
ਠੀਕ ਹੈ ਜੀ। ਬੁਰਾ ਨਾ ਦਿਸੇ ਕੋਈ ਦਾ ਭਾਵ ਹੈ ਕਿ ਉਹ ਕਿਸੇ ਨੂੰ ਬੁਰਾ ਜਾਣ ਕੇ ਉਪਦੇਸ਼ ਨਹੀਂ ਦੇ ਰਹੇ, ਉਹਨਾਂ ਨੂੰ ਸਹੀ ਰਾਹ ਤੇ ਲਿਆਉਣ ਵਾਸਤੇ ਦੇ ਰਹੇ ਹਾਂ ਜੀ।
ਉਹਨਾਂ ਦਾ ਭਲਾ ਚਾਹੁੰਦੇ ਨੇ, ਫਰੀਦ ਦਾ ਬੁਰੇ ਦਾ ਭਲਾ ਕਰ, ਗੁੱਸਾ ਮਾਨਣਾ ਉਹਨਾਂ ਤੇ ਗੁੱਸਾ ਨਹੀਂ ਕਰਦੇ, ਉਹ ਵੀ ਉਹ ਕਿਉਂ ਐ ਕਰਦੇ ਨੇ? ਉਹ ਕਹਿੰਦੇ ਤੁਹਾਡਾ ਵੀ ਭਲਾ ਇਹਦੇ ਵਿੱਚ ਹੀ ਹੈ, ਤੁਹਾਡੇ ਚੇਲਿਆਂ ਦਾ ਵੀ ਭਲਾ ਇਹਦੇ ਵਿੱਚ ਹੀ ਹੈ, ਸਭ ਦਾ ਭਲਾ ਸੋਚੋ ਤਾਂ ਤੁਹਾਡਾ ਭਲਾ ਹੋਊਗਾ। ਉਹ ਤਾਂ ਉਪਦੇਸ਼ ਕਰ ਰਹੇ ਨੇ, ਇੱਕ ਰਹਿ ਦੇ ਰਹੇ ਨੇ, ਚੰਗੀ ਨਹੀਂ
ਮੰਨਦੇ ਨਾ ਮੰਨੋ। ਹਾਂਜੀ। ਨਾਨਕ ਗੁਰਮੁਖੀ ਨਾਮ ਧਿਆਈਏ, ਸਹਿਲਾ ਆਇਆ ਸੋਈ।
ਗੁਰਮੁਖਾਂ ਨੇ ਤਾਂ ਨਾਮ ਦੇ ਵਿੱਚ ਧਿਆਨ ਰੱਖਿਆ ਆਪਣਾ, ਉਹ ਨਾਮ ਦੀ ਉਹ ਸੱਚ ਦੀ ਉਹ ਗੱਲ ਕਰ ਰਹੇ ਨੇ, ਉਹ ਤੁਹਾਡਾ ਧਿਆਨ ਵੀ ਨਾਮ ਨਾਲੇ ਜੋੜ ਰਹੇ ਨੇ ਵੀ ਨਾਮ ਇੱਧਰ ਜੁੜ ਜਾਓ, ਉਹ ਸੁਖ ਸਾਗਰ ਦੇ ਵਿੱਚ ਨੇ ਆਪ, ਮਾਇਆ ਚੋਂ ਤਾਂ ਨਿਕਲ ਕੇ ਗਏ ਨੇ ਤੁਹਾਡੇ ਵਾਲੀ ਅਵਸਥਾ ਚੋਂ, ਉਹਨਾਂ ਨੂੰ ਪਤਾ ਵੀ ਇੱਥੇ ਕੀ ਹੈ ਹਾਲਤ ਹੈ ਹੁਣ ਕੀ ਹੈ। ਉਹ ਆਪਣੇ ਵਰਗੇ ਸੁਖ ਸਾਗਰ ਤੁਹਾਨੂੰ ਚਾਹੁੰਦੇ ਨੇ ਵੀ ਤੁਸੀਂ ਵੀ ਉਹਦੇ ਵਿੱਚ ਰਹੋ, ਤੁਹਾਡੇ ਅੰਦਰ ਵੀ ਸੁਖ ਰਹੇ। ਸਹਿਲਾ ਆਇਆ ਸੋਏ, ਉਹਦਾ ਆਉਣਾ ਹੀ ਸਫਲਾ ਹੈ, ਜਿਹਨਾਂ ਨਾਮ ਤੇ ਆਇਆ ਹੈ ਤੁਹਾਡਾ ਆਉਣਾ ਵੀ ਸਹਿਲਾ ਹੋ ਜਾਊਗਾ, ਜੇ ਤੁਸੀਂ ਵੀ ਧਿਆਨ ਨਾਮ ਦੇ ਵਿੱਚ ਰੱਖੋ, ਸੱਚ ਚ ਧਿਆਨ ਰੱਖੋ, ਅੰਤਰ ਆਤਮਾ ਨਾਲ ਜੁੜੇ ਰਹੋ। ਹਾਂਜੀ।
ਮਹੱਲਾ ਚੌਥਾ। ਸਭਨਾ ਦਾਤਾ ਆਪ ਹੈ, ਆਪੇ ਮੇਲਣ ਹਾਰ, ਨਾਨਕ ਸ਼ਬਦੀ ਮਿਲੇ ਨਾ ਵਿਛੜੈ ਜਿਨ੍ਹਾਂ ਸੇਵਿਆ ਹਰ ਦਾਤਾਰ।
ਸਭਨਾਂ ਦਾ ਦਾਤਾ ਜਿਹੜਾ ਇੱਥੇ ਹੁਕਮ ਹੋਊ, ਸਭਨਾਂ ਦੇ ਵਿੱਚ ਜੀ ਜੰਤ ਸਾਰੇ ਆਦਮੀ ਜੀ ਨਾ ਇਕੱਲੇ ਆਉਂਦੇ, ਸਾਰੇ ਜੀ ਜੰਤ ਆ ਜਾਂਦੇ। ਆਦਮੀ ਨੂੰ ਉਪਦੇਸ਼ ਕਰ ਸਕਦਾ, ਹੋਰ ਨੂੰ ਨਹੀਂ ਕਰ ਸਕਦਾ। ਫਿਰ ਵੀ ਸਰੀਰਕ ਲੋੜਾਂ ਨਹੀਂ ਪੂਰੀਆਂ ਕਰਦਾ, ਮਾਇਆ ਦੀਆਂ ਲੋੜਾਂ ਨਹੀਂ ਪੂਰੀਆਂ ਕਰਦਾ। ਸਿਰਫ ਗੁਰਮਤ ਦਾ ਉਪਦੇਸ਼ ਕਰ ਸਕਦਾ, ਤੇ ਉਹ ਵੀ ਕੋਈ ਲੈ ਲਵੇ, ਉਹਦਾ ਭਲਾ ਨਾ ਲਵੇ, ਉਹਦੀ ਮਰਜ਼ੀ।
ਸਭਨਾ ਦਾਤਾ ਆਪ ਹੈ, ਆਪੇ ਮਿਲਣਹਾਰ।
ਆਪੇ ਮਿਲਣਹਾਰ ਹੈ, ਹੁਕਮ ਨੂੰ ਆਪਣੇ ਨਾਲ ਆਪ ਬੁਲਾਉਂਦਾ। ਹੁਕਮ ਨਾਲ ਅਸੀਂ ਧੱਕੇ ਨਾ, ਕਿਉਂਕਿ ਹੁਕਮ ਦਾ ਪ੍ਰਗਟ ਹੋਊਗਾ ਨਾ, ਉਹ ਆਪਣੀ ਮਰਜ਼ੀ ਨਾਲ ਪ੍ਰਗਟ ਹੋਊਗਾ। ਜੇ ਇੱਕ ਹੋਊਗਾ ਨਾ, ਇੱਕ ਹੋਇਆ ਰਹੂਗਾ, ਤਾਂ ਹੁਕਮ ਪ੍ਰਗਟ ਹੋ ਗਏ ਆਪੇ। ਜਦ ਉਹਦੀ ਮਰਜ਼ੀ ਹੋਊ ਬੁਲਾ ਲੂਗਾ, ਬੁਲਾਊਗਾ ਜ਼ਰੂਰ, ਆਪੇ ਮਿਲਣ ਦਾ। ਨਾਨਕ ਸ਼ਬਦ ਮਿਲੇ ਨਾ ਪਿਛੜੇ, ਜਿਹੜੇ ਉਹ ਸ਼ਬਦ ਨਾਲ ਮਿਲਗੇ, ਫਿਰ ਨਹੀਂ ਪਿਛੜਦੇ ਕਦੇ ਵੀ। ਜਿਨ ਸੇਵਿਆ ਹਰ ਦਾਤਾ, ਪਹਿਲਾਂ ਜਿਨ੍ਹਾਂ ਨੇ ਹਰ ਸੇਵ ਲਿਆ, ਸਤਿਗੁਰੂ ਦੀ ਸੇਵਾ ਕਰ ਲਈ, ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਜਿਨ੍ਹਾਂ ਨੇ ਹਰ ਦੀ ਸੇਵਾ ਕਰ ਲਈ ਨਾ ਪਹਿਲਾਂ ਸਤਿਗੁਰ ਦੀ, ਉਹਨਾਂ ਨੂੰ ਬੁਲਾ ਲੈਂਦਾ ਸ਼ਬਦ, ਉਹਨਾਂ ਨੂੰ ਪਰਮੇਸ਼ਰ ਬੁਲਾ ਲੈਂਦਾ, ਫਿਰ ਨਹੀਂ ਉਹ ਪਿੱਛੜ ਸਕਦੇ ਆਪਣੇ ਮੂਲ ਨੂੰ, ਫਿਰ ਹਮੇਸ਼ਾ ਲਈ ਇੱਕ ਹੋਏ ਰਹਿੰਦੇ। ਹਾਂਜੀ,
ਪੌੜੀ ਗੁਰਮੁਖੀ ਹਿਰਦੇ ਸ਼ਾਂਤ ਹੈ, ਨੌ ਉਗਵੈ ਆਇਆ, ਜਪ ਤਪ ਤੀਰ ਸੰਜਮ ਕਰੇ ਮੇਰੇ ਪ੍ਰਭ ਪਾਇਆ।
ਗੁਰਮੁਖ ਹਿਰਦੇ ਸ਼ਾਂਤ ਹੈ, ਗੁਰਮੁਖ ਕੀ ਹੈ ਜਿਹੜਾ ਗੁਰਮੁਖੀ ਬੁੱਧ ਹੈ, ਉਹਦੇ ਹਿਰਦੇ ਸ਼ਾਂਤੀ ਹੈ, ਉਹਨੂੰ ਕੋਈ ਭਟਕਣਾ ਨਹੀਂ ਹੈ, ਕੋਈ ਉਹਨੂੰ ਚਿੰਤਾ ਨਹੀਂ ਹੈ, ਕੋਈ ਮਾਇਆ ਦੀ ਭੁੱਖ ਨਹੀਂ। ਨਾ ਉਗਮੈ ਆਇਆ, ਉਹਦੇ ਅੰਦਰ ਨਾਮ ਪ੍ਰਗਟ ਹੋ ਗਿਆ, ਉਗਿਆ ਜੇ ਕੋਈ ਤਾਂ ਉਗਮੈ, ਉਹਦੇ ਅੰਦਰ ਨਾਮ ਪ੍ਰਗਟ ਹੋ, ਉਹਨੂੰ ਕਾਹਦੀ ਭੁੱਖ। ਸਭ ਇੱਛਾ ਪੂਰੀਆਂ ਨੇ, ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਪਾਇਆ। ਉਹ ਆਇਆ ਜਪ ਤਪ ਨਹੀਂ ਕਰਦਾ, ਫਿਰ ਤੀਰਥ ਨਹੀਂ ਕਰਦਾ, ਨਾ ਜਬਰੀ ਉਹਨੂੰ ਲੋੜ ਕਰਦੀ, ਉਹ ਤਾਂ ਮੇਰੇ ਪ੍ਰਭ ਦੀ ਭਾਣੇ ਤੇ ਚੱਲਦਾ, ਬਸ ਉਹਦੀ ਇੱਛਾ ਦੇ ਵਿੱਚ ਰਹਿੰਦਾ। ਉੱਥੇ ਉਹਦਾ ਤੀਰਥ ਹੈ, ਉੱਥੇ ਜਾਪ, ਉੱਥੇ ਤਾਪ, ਉੱਥੇ ਸੰਜਮ, ਉੱਥੇ ਸਭ ਕੁਛ ਭਾਣੇ ਚ ਰਹਿਣਾ ਹੀ, ਉਹਦਾ ਜਪ ਤਪ ਤੀਰਥ ਸੰਜਮ ਸਭ ਕੁਛ ਵਿੱਚ ਹੀ ਆ ਗਿਆ। ਉਹਨੂੰ ਨੀ ਲੋੜ ਪਾ ਲੈਣਾ, ਜਪਦੀ ਨਾ ਤਪਦੀ ਨਾ ਤੀਰਥੀ ਨਾ ਸੰਜਮ, ਜਿਹਨੂੰ ਮੇਰਾ ਪ੍ਰਭ ਭਾ ਗਿਆ, ਹਰ ਪ੍ਰਭ ਭਾ ਗਿਆ, ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ।
ਠੀਕ ਹੈ, ਇੱਥੇ ਉੱਗਣ ਦੀ ਗੱਲ ਹੈ ਜੀ। ਗੁਰਮੁਖ ਹਿਰਦੇ ਸ਼ਾਂਤ ਹੈ, ਨੌ ਹੁਕਮ ਆਇਆ, ਜਦ ਥਾਈ ਹਿਰਦਾ ਸ਼ਾਂਤ ਨੀ, ਜਦ ਥਾਈ ਨੌ ਦੀ ਪ੍ਰਾਪਤੀ ਨੀ ਹੈ। ਪਰ ਅਸੀਂ ਤਾਂ ਪਹਿਲਾਂ ਕਹਿੰਦੇ ਹਾਂ ਵੀ ਨੌ ਲਓ ਤੁਸੀਂ, ਫਿਰ ਹਿਰਦਾ ਸ਼ਾਂਤ ਹੋਊ, ਫਿਰ ਇਹ ਤਾਂ ਕੰਮ ਉਲਟਾ ਹੋ ਗਿਆ ਜੀ।
ਜਿੰਨਾ ਚਿਰ ਅਹੰਕਾਰ ਹੈ, ਉਹਦੇ ਨਾਵੇਂ ਨਾਲ ਵਿਰੋਧ ਹੈ, ਉਹਨਾਂ ਚਿਰ ਨਾਮ ਕਬੀਰਾ ਜੀ ਸਮਝੇ ਨੀ ਆਈ। ਕੁਰਸੀ ਦਾ ਤਾਂ ਅਹੰਕਾਰ ਬੈਠਾ, ਕੁਰਸੀ ਤਾਂ ਖਾਲੀ ਹੈ ਜੀ।
ਪਰ ਕਿਹਾ ਤਾਂ ਇਹੀ ਜਾਂਦਾ ਵੀ ਨਾ ਤੁਸੀਂ ਵਾਹਿਗੁਰੂ ਵਾਹਿਗੁਰੂ ਜਪੋ, ਤੁਹਾਡੀ ਹਉਮੈ ਦੂਰ ਹੋ ਜੂਗੀ, ਜਪ ਹਉਮੈ ਖੋਈ।
ਉਹ ਤਾਂ ਉਹੀ ਨੇ ਜਿਹੜੇ ਉੱਤੇ ਦੱਸੇ ਹੋਏ ਨੇ।
ਗੁਰਬਾਣੀ ਪੜ੍ਹ ਕੇ ਪਹਿਲਾਂ ਸ਼ਾਂਤੀ ਆਊਗੀ, ਹਿਰਦਾ ਮਨ ਟਿਕੂਗਾ, ਉਸ ਤੋਂ ਬਾਅਦ ਨਾਮ ਉਗਵੂਗਾ। ਹੈ ਜੀ, ਇਹ ਨਾਮ ਪਦਾਰਥ ਹੈ ਨਾ ਜੀ, ਇਹ
ਬਿਲਕੁਲ ਬਿਲਕੁਲ ਹੁਕਮ ਪ੍ਰਗਟ ਹੋਊਗਾ, ਹੁਕਮ ਸੁਣ ਜੂਗਾ, ਬਿਨਾਂ ਕੰਨਾਂ ਦੇ ਬਾਣੀ ਜਿਹੜੀ ਹੈ ਉਹ ਸੁਣ ਜੂਗੀ।
ਠੀਕ ਹੈ ਜੀ, ਜੋ ਅਸੀਂ ਫਿਲੋਸਫੀ ਬਣਾਈ ਹੈ ਕਿ ਪਹਿਲਾਂ ਨੌ ਜਪੋ ਫਿਰ ਹਉਮੈ ਜਾਓ, ਇਸ ਤੋਂ ਇਹ ਗੱਲ ਉਲਟ ਹੈ ਬਿਲਕੁਲ। ਹਾਂਜੀ,
ਹਿੰਦੂ ਮਤ ਵਾਲੀ ਹੈ, ਉਹਨਾਂ ਕੋਲ ਰਾਮ ਰਾਮ ਕਰਤਾ ਸਭ ਜਗ, ਫਿਰ ਰਾਮ ਨਾ ਪਾਇਆ ਜਾਏ। ਹੁਣ ਰਾਮ ਦੇ ਜਗ੍ਹਾ ਜੇ ਅਸੀਂ ਵਾਹਿਗੁਰੂ ਕਰ ਲਿਆ ਤਾਂ ਗੱਲ ਤਾਂ ਉਹੀ ਰਹਿ ਗਈ, ਉੱਥੇ ਚੜੀ ਜਾਵੇ। ਹਾਂਜੀ,
ਹਿਰਦਾ ਸ਼ੁੱਧ ਹਰ ਸੇਵ ਦੇ, ਸੋ ਹੈ ਗੁਣ ਗਾਇਆ, ਮੇਰੇ ਹਰ ਜੀ ਉਹ ਏਵੇਂ ਭਾਂਵਦਾ, ਗੁਰਮੁਖ ਤਰਾਇਆ।
ਹਿਰਦਾ ਸ਼ੁੱਧ ਹਰ ਸੇਵਦੇ, ਹਿਰਦਾ ਸ਼ੁੱਧ ਹੋਵੇ ਫਿਰ ਹਰ ਦੀ ਸੇਵਾ ਕਰੇ, ਫਿਰ ਸ਼ਬਦ ਵਿਚਾਰ ਕਰੇ, ਹਰ ਦੀ ਸੇਵਾ ਕੀ ਸ਼ਬਦ ਵਿਚਾਰ ਕਰੇ, ਸ਼ੁੱਧ ਹਿਰਦੇ ਬਿਨਾਂ ਸ਼ਬਦ ਵਿਚਾਰ ਨਹੀਂ ਹੋ ਸਕਦੇ। ਜੇ ਕਰਦਾ ਤਾਂ ਉਹਨੂੰ ਫਲ ਕੋਈ ਨਹੀਂ ਲੱਗਦਾ। ਸ਼ਬਦ ਵਿਚਾਰ ਕਰਦੇ ਨੇ ਬਥੇਰੇ, ਵਿਦਵਾਨ ਵੀ ਕਰਦੇ ਨੇ, ਗੁਰਬਾਣੀ ਨੂੰ ਵੀ ਕਰਦੇ ਨੇ, ਪਰ ਹਿਰਦਾ ਸ਼ੁੱਧ ਨਹੀਂ ਹੈ। ਹਿਰਦਾ ਸ਼ੁੱਧ ਗੁਰਮੁਖ ਤੇ ਬਿਨਾਂ ਹਿਰਦਾ ਸ਼ੁੱਧ ਨਹੀਂ ਹੋ ਸਕਦਾ, ਹਿਰਦਾ ਸ਼ੁੱਧ ਹੋ ਗਿਆ ਗੁਰਮੁਖ ਹੋ ਗਿਆ। ਸੋ ਹਾਂ, ਗੁਣ ਗਾਇਆ, ਉਹ ਗੁਣ ਗਾਉਂਦੇ ਨੇ ਬੜੇ ਸੋਹਣੇ ਲੱਗਦੇ, ਉਹਨਾਂ ਦਾ ਗੁਣ ਗਾਏ ਨੇ ਸਫਲਾ, ਉਹਨਾਂ ਨੇ ਗੁਣ ਵਿਚਾਰੇ ਨੇ, ਉਹੀ ਗੁਣਾਂ ਤੱਕ ਸਮਝ ਸਕੇ ਨੇ, ਜਿਹੜੇ ਸਮਝ ਕੇ ਗਾਉਂਦੇ ਨੇ ਉਹੀ ਗਾਉਂਦੇ ਸੋਹਣੇ ਲੱਗਦੇ। ਮੇਰੇ ਹਰ ਜੀਉ ਇਹ ਵੇ ਭਾਵਦਾ, ਮੇਰੇ ਹਰ ਜੀਉ ਨੂੰ ਵੀ ਇਹ ਨਹੀਂ ਪਾਉਂਦਾ ਕਿੱਦਾਂ ਲੱਗਦਾ। ਗੁਰਮੁਖੇ ਤਰੇ ਨੇ, ਜਿਹੜੇ ਗੁਰਮੁਖ ਨਹੀਂ ਬਣੇ ਤਰ ਨਹੀਂ ਸਕੇ ਭਗਤ ਠਾਕੁਰ। ਗੁਰਮੁਖਾਂ ਨੂੰ ਮੈਂ ਤਾਰ ਦਿੰਦਾ।
ਠੀਕ ਹੈ ਜੀ, ਬੁੱਧੀ ਨੇ ਗੁਰਮੁਖੀ ਬਣਨਾ ਹੈ ਜੀ, ਜਦ ਗੁਰਮੁਖੀ ਬੁੱਧੀ ਹੋ ਗਈ ਉਹ ਤਰ
ਜਾਂਦੀ ਨੇ। ਬਦਲਣਾ ਹੈ, ਖੁਦ ਬਦਲੀ ਸਿੱਧ ਪਾਈ, ਸਿੱਧੀ ਪਾਈ ਤਾਂ ਸੋਝੀ ਆਉਣੀ ਹੈ। ਧਰਮ ਦਾ ਭਵ ਸਾਗਰ ਕੀ ਹੈ, ਕਿਵੇਂ ਤਰਨਾ, ਤਰਨਾ ਕੀ ਹੁੰਦਾ।
ਠੀਕ ਹੈ ਜੀ, ਨਾਨਕ ਗੁਰਮੁਖੀ ਮੇਲੀਐ ਨਾ ਹਰ ਦਰ ਸੁਹਾਇਆ।
ਗੁਰਮੁਖੀ ਮੇਲੀਆਂ ਇਹਨਾਂ ਨਾਲ ਮਿਲਾਪ ਹੈ ਗੁਰਮੁਖਾਂ ਦਾ, ਗੁਰਮੁਖਾਂ ਦਾ ਮਿਲਾਪ ਨੀ, ਇੱਕ ਨੀ ਬੈਠੇ ਸਾਰੇ, ਇੱਕੋ ਗੱਲ ਹੈ ਉਹਨਾਂ ਦੀ ਸਾਰਿਆਂ ਦੀ। ਹਰ ਸਾਲ ਸੋਹਾਇਆ, ਸਾਰੇ ਹੀ ਸੱਚਖੰਡ ਚ ਬੈਠੇ ਨੇ, ਜਿਉਂਦੇ ਹੀ ਸੱਚਖੰਡ ਚ ਹੁੰਦੇ ਨੇ। ਉਹ ਤਾਂ ਜਿਹੜਾ ਹਿਰਦਾ ਉਹਨਾਂ ਦਾ ਹਿਰਦਾ ਹੀ ਸੱਚਖੰਡ ਹੁੰਦਾ ਹੋ ਜਾਂਦਾ, ਜਾਂ ਹਿਰਦਾ ਸ਼ੁੱਧ ਹੋ ਗਿਆ ਸੱਚਖੰਡ ਹੋ ਗਿਆ। ਹਿਰਦੇ ਸ਼ੁੱਧ ਕਰਨ ਦਾ ਮਤਲਬ ਹੈ ਸੱਚਖੰਡ ਹੈ।
ਠੀਕ ਹੈ ਜੀ,
ਸੱਚਖੰਡ ਵਸੇ ਅਹੰਕਾਰ, ਫਿਰ ਨਿਰਾਕਾਰ ਹੋ ਕੇ ਇੱਕ ਹੋ ਕੇ ਫਿਰ ਵੱਜ ਜਾਂਦਾ ਹਿਰਦੇ ਚ। ਇਹ ਹਿਰਦਾ ਸ਼ੁੱਧ ਹੈ ਨੀ ਹੈ, ਇੱਕ ਨਹੀਂ ਹੋਜੂਗਾ, ਅਹੰਕਾਰ ਕਿਵੇਂ ਹੋਜੂਗਾ। ਇਹ ਤਾਂ ਸ਼ੁੱਧ ਪਹਿਲਾਂ ਹੋਣਾ ਜ਼ਰੂਰੀ ਹੈ।
ਠੀਕ ਹੈ ਜੀ, ਇੱਥੇ 18ਵੀਂ ਪੌੜੀ ਦੀ ਸਮਾਪਤੀ ਹੈ ਜੀ।
ਹਾਂਜੀ।